ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਬ ਲਾਉਨੀ ਭਾਗ ਲਲਾਰੀ ਦੇ ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਨੇ ਬੋਧਤ ਥੇ ਕਬ ਨੂੰ ਮਿਟਹਾ ਨਹੀਂ ਰੇ ਪਛਤਾਇਓ। ਤਤ ਵਿਚਾਰ ਜੇ ਹੈ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ। ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਹ ਬੋ ਬਸ ਕਰੈ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਾਮ ਨੇ ਦਰਿਆਓ ਜਨਮ ਹਮ ਕਾਲ ਧੋਵੈ ਸੁਖੋ ਟਲ ਗੁਰ ਸੇਵੀਐ ਹਰ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਣ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰਸੋਂ ਕੁਰਸੋਂ ਚੱਟਿਆ ਉਦਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਉਦਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਦਿਆਂ ਨਿਰਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ ਜੋ ਕਿਸ ਧੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਵਿਖ ਸੰਗ੍ਰਹਿ ਕਰਤਾ ਆਪ ਖੁਆਇਆ ਗੁਰਮੁਖ ਬਿਰਲੇ ਸੋ ਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਨਾਇਆ ਬਿਨ ਸ਼ਬਦੈ ਸਭ ਜਗ ਬੋਲਾਨਾ ਬਿਰਥਾ ਜਨਮ ਗਵਾਇਆ ਅਮਰਦੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕੋ ਕਿਤ ਵਿਤ ਪਾਈਐ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕੋ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇਖਾ ਲਿਆ ਗੁਰ ਸੇਵਾ ਪਾਈਐ ਗੁਰ ਪੂਰੇ ਵੇਖਾ ਲਿਆ ਗੁਰ ਸੇਵਾ ਪਾਈਐ
ਵਾਹਿਗੁਰੂ।
ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਖੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਣ ਦਾ ਸਦਕਾ ਗੁਰਦੇਵ ਜੀ ਨੇ ਆਪ ਸਮੂਹ ਗੁਰੂ ਪਿਆਰਿਆਂ ਨੂੰ ਸ੍ਰੇਸ਼ਟ ਉਦੋਂ ਪ੍ਰਸ਼ਾਦ ਬਖਸ਼ਿਸ਼ ਕੀਤਾ ਹੈ। ਆਪਣੇ ਇਸ਼ਟ ਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਕਰਕੇ ਸਾਹਿਬਾਂ ਦੀ ਗੋਦ ਵਿੱਚ ਸਜ ਕਰਕੇ ਜੋ ਹਰ ਗੁਰਸਿੱਖ ਨੂੰ ਸਤਿਗੁਰਾਂ ਨੇ ਗੁਰਮੰਤਰ ਦਾ ਅਭਿਆਸ ਕਰਨ ਵਾਸਤੇ ਤਾਕੀਦ ਅਤੇ ਹੁਕਮ ਕੀਤਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਹੋਮੇ ਦੇ ਪ੍ਰਭਾਵ ਨੂੰ, ਮਾਇਆ ਦੇ ਪ੍ਰਭਾਵ ਨੂੰ ਦੂਰ ਕਰਨ ਵਾਲਾ ਗੁਰੂ ਦਾ ਦਿੱਤਾ ਹੋਇਆ ਵਾਹਿਗੁਰੂ ਗੁਰਮੰਤਰ ਉਸਦੀ ਸੰਗਤੀ ਰੂਪ ਵਿੱਚ ਆਰਾਧਨਾ ਕੀਤੀ। ਉਪਰੰਤ ਜੋ ਗੁਰਦੇਵ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹਰ ਗੁਰਸਿੱਖ ਨੂੰ ਗੁਰੂ ਕੀ ਬਾਣੀ ਦੇ ਨਾਲ ਜੁੜਨ ਵਾਸਤੇ ਨਿਤਨੇਮ ਦੀ ਬਖਸ਼ਿਸ਼ ਕੀਤੀ ਹੈ, ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋਣ ਵਾਸਤੇ ਰਸਤਾ ਦਰਸਾਉਣਾ ਕੀਤਾ ਹੈ, ਪੰਜਾਂ ਬਾਣੀਆਂ ਦੇ ਨਿਤਨੇਮ ਵਿੱਚ ਹਾਜ਼ਰੀ ਭਰ ਕੇ ਗੁਰੂ ਹੁਕਮ ਦੀ ਕਮਾਈ ਕੀਤੀ ਹੈ, ਗੁਰੂ ਚਰਨਾਂ ਵਿੱਚ ਬੈਠ ਕਰਕੇ ਹੋਰ ਲਾਹਾ ਪ੍ਰਾਪਤ ਕਰਨ ਵਾਸਤੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਸਮੂਹ ਸੰਗਤਾਂ ਨੇ ਬੜੇ ਪਿਆਰ ਭਾਵਨੀ ਸ਼ਰਧਾ ਦੇ ਨਾਲ ਸੰਗਤੀ ਰੂਪ ਵਿੱਚ ਕਰਨਾ ਕੀਤਾ। ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਗੁਰਦੇਵ ਗੁਰੂ ਅਮਰਦਾਸ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਨ੍ਹਾਂ ਪ੍ਰਤੀ ਭੱਟਾਂ ਨੇ ਆਪਣਾ ਅਨੁਭਵ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ, ਘਨ ਹਰ ਬੂੰਦ ਵਸੋ ਰੋਮਾਵਲ ਕੁਸਮ ਬਸੰਤ ਗਣਤ ਨਹੀਂ ਆਵੈ, ਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਐਸੇ ਮਹਾਨ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਫੁਰਮਾਨ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਸਾਰਿਆਂ ਨੂੰ ਪ੍ਰਦਾਨ ਕੀਤਾ, ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਨ ਕੀਤਾ। ਔਰ ਹੁਕਮਨਾਮੇ ਦੀ ਵਿਚਾਰ ਕਰਨ ਤੋਂ ਪਹਿਲਾਂ ਆਪ ਸਾਰੇ ਗੁਰੂ ਪਿਆਰਿਆਂ ਨੂੰ ਦੇਖ ਕਰਕੇ ਔਰ ਗੁਰੂ ਚਰਨਾਂ ਵਿੱਚ ਇਹ ਜੋ ਜੁੜਨ ਦਾ ਵਸੀਲਾ ਬਣਾਉਣਾ ਕੀਤਾ, ਮਨ ਵਿੱਚ ਆਸ ਵੀ ਪੈਦਾ ਹੋਈ ਹੈ, ਬੜੀ ਪ੍ਰਸੰਨਤਾ ਹੋਈ ਹੈ ਔਰ ਮਨ ਦੇ ਵਿੱਚ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ, ਕਿਉਂਕਿ ਕਲਯੁੱਗ ਦਾ ਸਮਾਂ ਚੱਲ ਰਿਹਾ। ਜਿਵੇਂ ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖਣਾ ਕੀਤਾ ਸੀ ਕਿ ਕਲਯੁੱਗ ਦਾ ਭੇੜ ਲੱਗਿਆ ਹੋਇਆ, ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਦੀ ਜੋ ਕਲਯੁਗੀ ਜੀਵ ਹੈ ਇਹਨਾਂ ਦਾ ਨਿਸਤਾਰਾ ਪਾਰ ਉਤਾਰਾ ਕਰਨਾ ਚਾਹੁੰਦੇ ਹੈ, ਦੂਜੇ ਪਾਸੇ ਕਲਯੁਗ ਜਿਹੜਾ ਉਹ ਆਪਣੇ ਪ੍ਰਭਾਵ ਦੇ ਨਾਲ ਜਗਿਆਸੂਆਂ ਨੂੰ ਮਾਇਵੀ ਦੁਨਿਆਵੀ ਬਿਰਤੀ ਵਿੱਚ ਖਚਤ ਕਰਕੇ ਆਪਣੇ ਆਚਰਣ ਤੋਂ ਡਿੱਗਣਾ ਚਾਹੁੰਦਾ ਹੈ। ਪਰ ਗੁਰੂ ਕੇ ਸਿੱਖ ਜਿਹੜੇ ਹਨ ਉਹ ਯਤਨ ਕਰਕੇ ਆਪਣੇ ਗੁਰੂ ਦੀ ਓਟ ਅਤੇ ਆਸਥਾ ਲੈ ਕਰਕੇ ਇਸ ਕਲਯੁਗ ਦੇ ਪ੍ਰਭਾਵ ਤੋਂ ਬਚਣ ਵਾਸਤੇ ਦਿਨ ਰਾਤ ਯਤਨਸ਼ੀਲ ਹੋ ਕਰਕੇ ਕਲਯੁਗ ਦੇ ਪ੍ਰਭਾਵ ਤੋਂ ਬਚ ਜਾਂਦੇ ਆ ਔਰ ਆਪਣੇ ਡੈਸਟੀਨੇਸ਼ਨ ਨੂੰ ਜਿਸ ਵਾਸਤੇ ਪਰਮਾਤਮਾ ਨੇ ਮਨੁੱਖਾ ਜਨਮ ਦੀ ਦਾਤ ਪ੍ਰਦਾਨ ਕੀਤੀ ਹੈ ਉਸ ਨੂੰ ਆਬੂਰ ਕਰਨ ਵਿੱਚ ਸਫਲ ਹੋ ਜਾਂਦੇ ਆ। ਬੜੇ ਸੁੰਦਰ ਵਚਨ ਲਿਖਣਾ ਕੀਤਾ, ਕੱਲ੍ਹ ਚਾਹੇ ਪਾਪੀ ਡੁੱਬ ਜਾਏ, ਬਾਬਾ ਚਾਹੇ ਉਹਨ ਪਾਰ ਲੰਘਾਏ, ਬਾਬਾ ਆਪਣੀ ਛੱਡੇ ਨਾ ਪਾਣ, ਤਾਰੇ ਚਾਹੇ ਸਗਲ ਜਹਾਨ। ਔਰ ਤਰਨ ਦਾ ਤਰੀਕਾ ਜਿਹੜਾ ਗੁਰੂ ਦਾ ਸ਼ਬਦ, ਗੁਰੂ ਕੀ ਬਾਣੀ, ਗੁਰੂ ਦਾ ਉਪਦੇਸ਼ ਹੀ ਕਲਯੁਗ ਵਿੱਚ ਸਤਿਗੁਰਾਂ ਨੇ ਸਾਨੂੰ ਪ੍ਰਦਾਨ ਕੀਤਾ, ਉਹ ਅੱਜ ਹੁਕਮ ਗੁਰਦੇਵ ਗੁਰੂ ਅਮਰਦਾਸ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਦਾਨ ਕੀਤਾ। ਉਸ ਦੇ ਵਿੱਚ ਦੋ ਸਲੋਕ ਇੱਕ ਪੌੜੀ ਰਚ ਕੇ ਸਾਨੂੰ ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਵਾਸਤੇ ਢੰਗ ਤਰੀਕਾ ਦਰਸਾਉਣਾ ਕੀਤਾ, ਕਿਉਂਕਿ ਆਪਾਂ ਆਮ ਤੌਰ 'ਤੇ ਹਰ ਪ੍ਰਾਣੀ ਦੇ ਮੁਖਾਰਬਿੰਦ ਤੋਂ ਇਹ ਗੱਲ ਸੁਣਦੇ ਹਾਂ ਕਿ ਮਾਇਆ ਦਾ ਪ੍ਰਭਾਵ ਬੜਾ ਹਾਵੀ ਹੈ, ਮਾਇਆ ਹੈ ਕਿ। ਔਰ ਗੁਰਦੇਵ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਮਾਇਆ ਦੀ ਪਰਿਭਾਸ਼ਾ, ਮਾਇਆ ਦੀ ਡੈਫੀਨੇਸ਼ਨ ਵੀ ਦੇਣਾ ਕੀਤੀ ਹੈ। ਪਰ ਆਮ ਤੌਰ 'ਤੇ ਆਪਾਂ ਰੁਪਈਏ, ਪੈਸੇ, ਜ਼ਮੀਨ ਜਾਇਦਾਦ, ਸੋਨਾ ਚਾਂਦੀ ਨੂੰ ਹੀ ਮਾਇਆ ਸਮਝਦੇ ਹਾਂ। ਗੁਰਦੇਵ ਜੀ ਨੇ ਮਾਇਆ ਪ੍ਰਤੀ ਅਨੰਦ ਸਾਹਿਬ ਦੀ ਬਾਣੀ ਵਿੱਚ ਅੰਕਿਤ ਕਰਨਾ ਕੀਤਾ ਕਿ ਉਹ ਸਾਰਾ ਕੁਛ ਹੀ ਮਾਇਆ ਹੈ, ਜਿਹਦੇ ਕਰਕੇ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦੀ ਹੋਂਦ ਮਨੁੱਖ ਨੂੰ ਭੁੱਲ ਜਾਂਦੀ ਹੈ ਔਰ ਪਰਮਾਤਮਾ ਨੂੰ ਭੁੱਲ ਕਰਕੇ ਜਿਸ ਦੀ ਇਹ ਜੀਵਾਤਮਾ ਅੰਸ਼ ਹੈ, ਜਿਹਦਾ ਇਹ ਰੂਪ ਹੈ, ਉਸ ਦੇ ਨਾਲੋਂ ਵਿਛੋੜਾ ਪੈ ਜਾਂਦਾ। ਆਪਾਂ ਕਿਹਦਾ ਰੂਪ ਹੈ? ਗੁਰਦੇਵ ਅਮਰਦਾਸ ਜੀ ਨੇ ਹੀ ਗੁਰਬਾਣੀ ਅੰਦਰ ਪ੍ਰਮਾਣ ਕੀਤਾ, ਮਨ ਨੂੰ ਸੰਬੋਧਨ ਕੀਤਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਾਂ ਜੋਤ ਸਰੂਪ ਦਾ ਰੂਪ ਹਾਂ ਔਰ ਆਪਣੇ ਮੂਲ ਦੇ ਨਾਲ ਜੁੜਨਾ, ਔਰ ਜੋਤ ਸਰੂਪ ਦਾ ਰੂਪ ਹੁੰਦੇ ਹੋਏ ਮਾਇਆ ਦੇ ਅਗਿਆਨ ਭਰਮ ਕਰਕੇ ਆਪਣਾ ਆਪਾਂ ਆਪਣੇ ਆਪ ਨੂੰ ਜੀਵ ਜਾਣ ਕਰਕੇ ਦੁੱਖ ਭੋਗ ਰਹੇ ਹਾਂ। ਬਾਬਾ ਕਬੀਰ ਜੀ ਨੇ ਪ੍ਰੋੜਤਾ ਕੀਤੀ ਹੈ, ਆਪਾਂ ਕੌਣ ਹਾਂ? ਕਹੋ ਕਬੀਰ ਇਹ ਰਾਮ ਕੀ ਅੰਸ਼। ਆਪਾਂ ਸਾਰੇ ਰਾਮ ਦੀ ਅੰਸ਼ ਹਾਂ, ਰਾਮ ਦਾ ਰੂਪ ਹੈ, ਔਰ ਜਿੰਨਾ ਚਿਰ ਰਾਮ ਦੇ ਨਾਲ ਜੋਤ ਸਰੂਪ ਦੇ ਨਾਲ ਜੁੜ ਨਹੀਂ ਜਾਂਦੇ ਉਨ੍ਹਾਂ ਚਿਰ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ ਦਾ ਜੀਵ ਆਤਮਾ ਧਾਰੀ ਬਣਿਆ ਰਹਿੰਦਾ। ਔਰ ਆਪਣੇ ਜੋਤ ਸਰੂਪ ਦੇ ਨਾਲ ਪ੍ਰਭੂ ਦੇ ਨਾਲ ਜੁੜਨਾ ਕਿਵੇਂ ਹੈ? ਮਾਇਆ ਦੇ ਪ੍ਰਭਾਵ ਤੋਂ ਬਚ ਕਰਕੇ। ਮਾਇਆ ਦੇ ਪ੍ਰਭਾਵ ਤੋਂ ਕਿਵੇਂ ਬਚਣਾ? ਸਤਿਗੁਰਾਂ ਨੇ ਬਾਣੀ ਅੰਦਰ ਪ੍ਰਮਾਣ ਕੀਤਾ, ਇਹ ਜਿਹੜੀ ਮਾਇਆ ਦਾ ਪ੍ਰਭਾਵ ਹੈ ਜਿਹਨੂੰ ਆਪਾਂ ਮਾਇਆ ਕਹਿੰਦੇ ਹਾਂ, ਪਹਿਲਾਂ ਤਾਂ ਮਾਇਆ ਹੈ ਕਿ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ, ਉਹ ਸਭ ਕੁਝ ਹੀ ਮਾਇਆ, ਜਿਹਦੇ ਕਰਕੇ ਪਰਮਾਤਮਾ ਦੇ ਨਾਲੋਂ ਪ੍ਰੀਤੀ ਟੁੱਟ ਜਾਂਦੀ ਹੈ, ਸੰਸਾਰ ਦੇ ਨਾਲ ਮੋਹ ਪੈਦਾ ਹੋ ਜਾਂਦਾ, ਦਵੈਤ ਭਾਵ ਦੇ ਵਿੱਚ ਮਨੁੱਖ ਫਸ ਜਾਂਦਾ, ਔਰ ਫਸਦਾ ਐਸਾ ਹੈ ਕਿ ਉਸ ਦੇ ਵਿੱਚੋਂ ਨਿਕਲਣਾ ਇਹਦੇ ਵਾਸਤੇ ਨਾ ਮੁਮਕਿਨ ਹੋ ਜਾਂਦਾ। ਭਾਵ ਇਸੇ ਪ੍ਰਕਾਰ ਸਾਰੀ ਉਮਰ ਫਸ ਕਰਕੇ ਆਪਣਾ ਜੀਵਨ ਬਤੀਤ ਕਰ ਦਿੰਦਾ। ਔਰ ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਵਾਸਤੇ ਗੁਰਦੇਵ ਜੀ ਨੇ ਪ੍ਰਮਾਣ ਕੀਤਾ, ਨਾ ਇਹ ਮਾਰੀ ਨਾ ਮਰੈ, ਨਾ ਇਹ ਹੱਟ ਵਿਗਾਏ, ਗੁਰ ਕੈ ਸ਼ਬਦ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋ ਗਏ ਉਜਲਾ, ਨਾਮ ਵਸੇ ਮਨ ਆਏ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਸਤਿਗੁਰੂ ਸ਼ਬਦੀ ਪਾਏ। ਸਤਿਗੁਰੂ ਕਹਿੰਦੇ ਇਹ ਮਾਇਆ ਜਿਹੜਾ ਪ੍ਰਭਾਵ ਹੈ, ਨਾ ਤਾਂ ਕਿਸੇ ਦੁਕਾਨ 'ਤੇ ਇਸ ਨੂੰ ਵੇਚ ਕੇ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ, ਨਾ ਇਸ ਨੂੰ ਮਾਰਿਆ ਹੀ ਜਾ ਸਕਦਾ, ਨਾ ਕਿਸੇ ਹੱਟੀ ਉੱਤੇ ਇਹਨੂੰ ਵੇਚਿਆ ਜਾ ਸਕਦਾ। ਬਸ ਇੱਕੋ ਇੱਕ ਤਰੀਕਾ ਹੈ, ਗੁਰ ਕਾ ਸ਼ਬਦ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ। ਜਿਉਂ ਜਿਉਂ ਜਗਿਆਸੂ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ, ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਗੁਰੂ ਦੇ ਨਾਲ ਜੁੜ ਜਾਂਦਾ, ਗੁਰੂ ਦੇ ਨਾਲ ਭੇਦ ਹੋ ਜਾਂਦਾ ਅਤੇ ਮਾਇਆ ਦਾ ਪ੍ਰਭਾਵ ਆਪਣੇ ਆਪ ਖਤਮ ਹੋ ਜਾਂਦਾ, ਔਰ ਪਰਮੇਸ਼ਰ ਕਾਲ ਵਾਹਿਗੁਰੂ ਦੇ ਨਾਲ ਜੀਵ ਆਤਮਾ ਜੁੜ ਜਾਂਦੀ ਹੈ। ਔਰ ਇਹੀ ਢੰਗ ਤਰੀਕਾ ਸਾਰੀ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਦਰਸਾਉਣਾ ਕੀਤਾ ਕਿ ਆਹ ਸੰਸਾਰ ਦੇ ਲੋਕੋ, ਸਮਾਂ ਜਿਹੜਾ ਆਪਣੀ ਤੋੜ ਦੇ ਵਿੱਚ ਤੁਰਿਆ ਜਾ ਰਿਹਾ, ਕਿਸੇ ਸਮੇਂ ਇਸੇ ਸਮੇਂ ਨੂੰ ਸਾਜੂ ਕਿਹਾ ਜਾਂਦਾ ਸੀ, ਔਰ ਇਸੇ ਸਮੇਂ ਨੂੰ ਦੁਆਪਰ ਦੇ ਨਾਮ ਦੇ ਨਾਲ ਪੁਕਾਰਿਆ ਗਿਆ, ਇਸੇ ਸਮੇਂ ਨੂੰ ਤ੍ਰੇਤੇ ਦੇ ਨਾਮ ਦਿੱਤਾ ਗਿਆ। ਹੁਣ ਜਿਸ ਸਮੇਂ ਵਿੱਚ ਆਪਾਂ ਚੱਲ ਰਹੇ ਹਾਂ ਇਹਨੂੰ ਕਲਯੁੱਗ ਦਾ ਸਮਾਂ ਕਿਹਾ ਜਾਂਦਾ। ਸਤਿਗੁਰੂ ਕਹਿੰਦੇ ਪੁਰਾਣੇ ਸੁਗਾ ਦਾ ਧਰਮ ਕੁਛ ਹੋਰ ਸੀ, ਹੁਣ ਕਲਯੁੱਗ ਦਾ ਸਮਾਂ, ਇਹਦੇ ਵਿੱਚ ਜੋ ਪਰਮੇਸ਼ਰ ਕਾਲ ਵਾਹਿਗੁਰੂ ਦਾ ਨਾਮ ਜਪਣਗੇ ਉਹਨਾਂ ਦੀ ਆਤਮਾ ਤੋਂ ਮਾਇਆ ਦਾ ਪ੍ਰਭਾਵ ਖਤਮ ਹੋ ਜਾਵੇਗਾ, ਉਹ ਆਪਣੇ ਮੂਲ ਦੇ ਨਾਲ ਜੁੜ ਜਾਣਗੇ। ਸਾਹਿਬ ਗੁਰੂ ਅਮਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਸਤਿਗੁਰ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੇ ਦ੍ਰਿੜੇ ਕਲ ਕੇਵਲ ਨਾਮ ਆਧਾਰ। ਇਹ ਮਾਇਆ ਦੇ ਪ੍ਰਭਾਵ ਤੋਂ ਬਚਣ ਵਾਸਤੇ ਕੀ ਕਰਨਾ ਹੈ? ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏ ਕੀ ਸਰਣਾ। ਇਸ ਮਾਇਆ ਤੋਂ ਬਚਣ ਵਾਸਤੇ ਕੀ ਕਰਨਾ ਹੈ? ਏਕੋ ਜਪ ਏਕੋ ਸਲਾਹਾ, ਏਕ ਸਿਮਰ ਏਕੋ ਮਨ ਆਹਾ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਕਿਉਂਕਿ ਆਪਣੇ ਮੂਲ ਦੇ ਨਾਲ ਜੁੜਨ ਵਾਸਤੇ ਸਤਿਗੁਰਾਂ ਨੇ ਨਾਮ ਹੀ ਰਸਤਾ ਦਰਸਾਉਣਾ ਕੀਤਾ। ਜਪਜੀ ਸਾਹਿਬ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆਂ ਚੜੀਆ ਹੋਏ ਅਕੀਸ। ਰਾਹੇ ਦਾ ਭਾਵ ਰਸਤਾ, ਇਹ ਪਰਮਾਤਮਾ ਨੂੰ ਮਿਲਣ ਵਾਸਤੇ ਜਿਹਦੀ ਆਪਾਂ ਅੰਸ਼ ਹਾਂ, ਜਿਹਦਾ ਆਪਾਂ ਰੂਪ ਹਾਂ, ਕਿਉਂਕਿ ਮਾਇਆ ਦੇ ਪ੍ਰਭਾਵ ਕਾਰਨ ਆਪਾਂ ਉਸ ਪਰਮਪਿਤਾ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹਾਂ, ਜਿਹਦੇ ਪ੍ਰਥਾ ਗੁਰੂ ਅਮਰਦਾਸ ਜੀ ਨੇ ਫਰਮਾਨ ਕੀਤਾ ਮਾਇਆ ਦਾ ਪ੍ਰਭਾਵ ਕਿਵੇਂ ਮਨੁੱਖ ਉੱਤੇ ਵਿਆਪਿਆ। ਕਹਿੰਦੇ ਪਹਿਲਾਂ ਮਾਤਾ ਦੇ ਗਰਭ ਵਿੱਚ ਸਵਾਸ ਸਵਾਸ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦਾ ਜੀਵ ਨਾਮ ਜਪਦਾ ਸੀ, ਜਿਸ ਕਰਕੇ ਮਾਇਆ ਦੇ ਗਰਭ ਵਿੱਚ ਮਾਇਆ ਦਾ ਅਸਰ ਨਹੀਂ ਵਿਆਪਿਆ। ਜੈਸੇ ਜਨਮ ਜਠਰ ਮੈਂ ਪ੍ਰਾਣੀ, ਉਹ ਰਹਿਤਾ ਨਾਮ ਆਧਾਰ, ਅਨੰਦ ਕਰੇ ਸਾਸ ਸਾਸ ਮਾਰੇ, ਨਾ ਪੋਹੈ ਅਗਨਾਰ। ਇਹ ਨਾਮ ਦੀ ਬਰਕਤ ਦੇ ਨਾਲ ਹੀ ਉੱਥੇ ਪਾਲਣਾ ਹੋਈ ਹੈ। ਨਾਮ ਦੀ ਬਰਕਤ ਦੇ ਨਾਲ ਹੀ ਇਹ ਜੀਵ ਆਤਮਾ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਿਹਾ। ਜਦੋਂ ਇਸ ਸੰਸਾਰ ਵਿੱਚ ਜਨਮ ਲੈਣਾ ਕੀਤਾ, ਫਿਰ ਕੀ ਹੋਇਆ? ਉਹ ਨਾਮ ਦੇ ਦੁਆਰਾ ਜੋ ਪਰਮਾਤਮਾ ਦੇ ਨਾਲ ਲਿਰ ਜੁੜੀ ਹੋਈ ਸੀ, ਪਰਮਾਤਮਾ ਦੇ ਨਾਲ ਸੰਪਰਕ ਬਣਿਆ ਹੋਇਆ ਸੀ, ਉਹ ਟੁੱਟ ਗਿਆ। ਫਿਰ ਕੀ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਦਾ ਭਾਵ ਪ੍ਰਭਾਵ, ਮਾਇਆ ਦਾ ਪ੍ਰਭਾਵ ਤਾਤ ਪ੍ਰਾਣੀ ਉੱਤੇ, ਮਨੁੱਖ ਦੇ ਉੱਤੇ ਹਾਵੀ ਹੋਇਆ। ਜਦੋਂ ਪਰਮਾਤਮਾ ਦੇ ਨਾਮ ਸਿਮਰਨ ਦੀ ਲਿਵ ਟੁੱਟ ਗਈ, ਔਰ ਸਤਿਗੁਰ ਕਹਿੰਦੇ ਇਸ ਲਿਵ ਨੂੰ ਹੀ ਜੋੜਨਾ, ਔਰ ਵਾਰੰਵਾਰ ਪਰਮਾਤਮਾ ਦਾ ਨਾਮ ਕਿਉਂ ਜਪਣਾ? ਤਾਂ ਜੋ ਸਾਡੀ ਟੁੱਟੀ ਹੋਈ ਲਿਵ ਜਿਹੜੀ ਹੈ ਮੁੜ ਕੇ ਦੁਬਾਰਾ ਜੁੜ ਜਾਵੇ, ਔਰ ਇਹ ਲਿਵ ਹੀ ਪਰਮਾਤਮਾ ਦੇ ਨਾਲ ਜੋੜਨ ਦਾ ਸਾਧਨ ਹੈ। ਕਿਉਂਕਿ ਗੁਰਦੇਵ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਭੈ ਰਚ ਰਚੇ ਸੋ ਨਿਰਭਉ ਹੋਵੇ, ਜੈਸਾ ਸੇਵੇ ਤੈਸਾ ਹੋਵੇ। ਜਿਹਦੀ ਕੋਈ ਆਰਾਧਨਾ ਕਰਦਾ ਹੈ, ਸਮਾਂ ਪਾ ਕੇ ਉਹਦਾ ਰੂਪ ਬਣ ਜਾਂਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹੀ ਦਾ ਪ੍ਰਮਾਣ ਜਿਹੜਾ ਆਪਾਂ ਪਹਿਲਾਂ ਪੜ੍ਹਿਆ ਜਪਜੀ ਸਾਹਿਬ ਅੰਦਰ, ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ, ਇਹ ਇੰਝ ਜਾਣਨਾ ਕਰੋ ਜਿਵੇਂ ਕੋਈ ਮਨੁੱਖ ਕਿਸੇ ਮੰਜ਼ਿਲ ਉੱਤੇ ਉਸਨੇ ਪਹੁੰਚਣਾ ਹੋਵੇ, ਅਤੇ ਇੱਕ ਇੱਕ ਕਦਮ ਤੁਰਦਾ 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 ਇੱਕ ਦਿਨ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਂਦਾ, ਆਪਣੀ ਡੈਸਟੀਨੇਸ਼ਨ ਨੂੰ ਅਬੂਰ ਕਰ ਲੈਂਦਾ, ਪ੍ਰਾਪਤ ਕਰ ਲੈਂਦਾ। ਇਸੇ ਪ੍ਰਕਾਰ ਆਪਾਂ ਜੋ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੰਝ ਪ੍ਰਕਾਰ ਜਾਣਨਾ ਕਰੋ ਜਿਵੇਂ ਕਿਸੇ ਨੇ ਮਕਾਨ ਦੀ ਛੱਤ ਉੱਪਰ ਚੜ੍ਹਨਾ ਹੋਵੇ, ਉਸ ਨੂੰ ਸਟੈਪਸ ਲੱਗੇ ਹੁੰਦੇ, ਪੌੜੀਆਂ ਲੱਗੀਆਂ ਹੁੰਦੀਆਂ, ਇੱਕ ਇੱਕ ਡੰਡੇ ਉੱਤੇ ਇੱਕ ਇੱਕ ਸਟੈਪ ਉੱਤੇ ਮਨੁੱਖ ਪੈਰ ਰੱਖਦਾ ਜਾਂਦਾ, ਜਿਉਂ ਜਿਉਂ ਰੱਖਦਾ ਤਿਉਂ ਤਿਉਂ ਉੱਚਾ ਹੁੰਦਾ ਜਾਂਦਾ, ਔਰ ਇੱਕ ਦਿਨ ਆਖਰੀ ਡੰਡੇ ਤੋਂ ਅਖੀਰ ਛੱਤ ਉੱਤੇ ਪੈਰ ਧਰ ਲੈਂਦਾ, ਔਰ ਆਪਣੇ ਮਾਲਕ ਦੇ ਨਾਲ ਜੁੜ ਜਾਂਦਾ। ਜਿਹੜਾ ਇਹ ਨਾਮ ਜਪਦੀਆਂ ਪੌੜੀਆਂ ਚੜ੍ਹ ਲੈਂਦਾ, ਚੜ੍ਹੀਆ ਹੋਏ ਅਕੀਸ਼, ਇੱਕ ਈਸ਼ਵਰ ਦਾ ਰੂਪ ਬਣ ਜਾਂਦਾ। ਗੁਰਦੇਵ ਗੁਰੂ ਰਾਮਦਾਸ ਕ੍ਰਿਪਨਵਾਸ ਸੱਚੇ ਪਾਤਸ਼ਾਹ ਜੀ ਨੇ ਇਸ ਨਾਮ ਜਪ ਦੀ ਸਫਲਤਾ ਦਾ ਅੰਜਾਮ ਜੋ ਸਿੱਟਾ ਲਿਖਣਾ ਕੀਤਾ, ਕਹਿੰਦੇ ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ, ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦਾ ਜਾਪ ਕੀਤਾ, ਉਹਨਾਂ ਨੂੰ ਅਵਸਥਾ ਕਿਉਂ ਜੀ ਪ੍ਰਾਪਤ ਹੋ ਜਾਂਦੀ ਹੈ? ਇੱਕ ਤਾਂ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਆ, ਦੂਸਰਾ ਆਪਣੇ ਮੂਲ ਦੇ ਨਾਲ ਜੁੜ ਜਾਂਦੇ ਆ ਉਹਨਾਂ ਵਿੱਚ, ਅਤੇ ਫਿਰ ਪਰਮਾਤਮਾ ਵਿੱਚ ਭੋਰਾ ਜਿੰਨਾ ਫਰਕ ਨਹੀਂ ਰਹਿ ਜਾਂਦਾ, ਉਹ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਆ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਰ ਕੇ ਲਾਲੀ। ਗੁਰੂ ਰਾਮਦਾਸ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਮਾਨ ਸੋਦਰ ਦੇ ਪਾਠ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ, ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਉਸ ਪਰਮਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ, ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਹੋ ਕੀਤੀ ਹੈ, ਸਮਾਂ ਪਾ ਕੇ ਉਹਦੇ ਵਿੱਚ ਹੀ ਸਮਾ ਜਾਂਦੇ ਆ, ਉਹਦਾ ਰੂਪ ਹੀ ਬਣ ਜਾਂਦੇ ਆ। ਸੋ ਆਪ ਜੀ ਨੇ ਸਵੇਰ ਤੋਂ ਹੁਣ ਤੱਕ ਉਸ ਮਾਲਕ ਦੀ ਯਾਦ ਵਿੱਚ, ਜਿਹਦੀ ਆਪਾਂ ਅੰਸ਼ ਹਾਂ, ਜਿਹਦਾ ਆਪਾਂ ਰੂਪ ਹਾਂ, ਉਹਦੇ ਨਾਲ ਜੁੜਨ ਵਾਸਤੇ ਯਤਨ ਕੀਤਾ। ਔਰ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਗੁਰੂ ਅਮਰਦਾਸ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਇਸ ਸੰਸਾਰ ਵਿੱਚ ਜਿਹੜਾ ਨਾਮ ਨਹੀਂ ਜਪਦਾ ਉਹਨੂੰ ਤਸ਼ਵੀਸ਼ ਕਿਹਦੇ ਨਾਲ ਦੇਣਾ ਕੀਤੀ ਆ, ਕਮਲੇ ਦੇ ਨਾਲ ਦੇਣਾ ਕੀਤੀ ਆ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇੱਕ ਸਿਆਣਾ ਮਨੁੱਖ ਵੀ ਸੰਸਾਰ ਵਿੱਚ ਵਿਚਰਦਾ ਘੁੰਮਦਾ, ਇਹ ਕਮਲਾ ਵੀ ਸੰਸਾਰ ਦੇ ਵਿੱਚ ਘੁੰਮਦਾ। ਕਮਲਾ ਜਿਹਦਾ ਦਿਮਾਗ ਠੀਕ ਨਹੀਂ ਉਹਨੂੰ ਆਪਾਂ ਕਹਿੰਦੇ ਹਾਂ ਸੁਦਾਈ ਕਮਲਾ। ਇਸੇ ਪ੍ਰਕਾਰ ਘੁੰਮਦੇ ਦੋਨੇ ਹੈ, ਪਰ ਦੋਨਾਂ ਦੇ ਘੁੰਮਣ ਵਿੱਚ ਦਿਨ ਰਾਤ ਦਾ ਅੰਤਰ ਹੈ। ਸਿਆਣਾ ਮਨੁੱਖ ਜਿਹੜਾ ਹੈ, ਸੋਝੀਵਾਨ ਮਨੁੱਖ ਜਿਹੜਾ ਸ਼ਹਿਰ ਨੂੰ ਜਾਂਦਾ, ਕਿਸੇ ਦੇ ਘਰ ਵਿੱਚ ਜਾਂਦਾ, ਸਟੋਰ 'ਤੇ ਜਾਂਦਾ, ਖੇਤਾਂ ਵਿੱਚ ਜਾਂਦਾ, ਉਹਦੇ ਜਾਣ ਦਾ ਕੋਈ ਨਾ ਕੋਈ ਮੰਤਵ ਹੁੰਦਾ। ਜੇ ਉਹ ਖੇਤਾਂ ਵਿੱਚ ਜਾਂਦਾ ਉਹਦਾ ਮੰਤਵ ਹੁੰਦਾ ਉੱਥੇ ਜਾ ਕੇ ਮੈਂ ਕਿਰਸਾਨੀ ਕਰਨੀ ਹੈ, ਖੇਤ ਨੂੰ ਵਾਢ ਦੇਣੀ ਹੈ ਔਰ ਫਸਲ ਨੂੰ ਪਾਣੀ ਦੇਣਾ, ਕੋਈ ਨਾ ਕੋਈ ਮਕਸਦ ਹੁੰਦਾ। ਜੇ ਉਹ ਸ਼ਹਿਰ ਨੂੰ ਜਾਂਦਾ ਉਹਦੇ ਜਾਣ ਦਾ ਕੋਈ ਮਕਸਦ ਹੁੰਦਾ, ਉੱਥੋਂ ਕੋਈ ਗਰੋਸਰੀ ਲਿਆਉਣੀ ਹੈ, ਕੋਈ ਬਿੱਲ ਤਾਰਨਾ ਜਾਂ ਕੋਈ ਹੋਰ ਕਾਰਜ ਕਰਨਾ। ਜੇ ਉਹ ਕਿਸੇ ਨਗਰ ਵਿੱਚ ਜਾਂਦਾ, ਕਿਸੇ ਦੇ ਘਰ ਵਿੱਚ ਜਾਂਦਾ, ਉਹਦੇ ਜਾਣ ਦਾ ਵੀ ਮੰਤਵ ਹੁੰਦਾ। ਪਰ ਕਮਲੇ ਦਾ ਕੋਈ ਮੰਤਵ ਨਹੀਂ ਹੁੰਦਾ, ਉਹ ਵੀ ਖੇਤਾਂ ਵਿੱਚ ਜਾਂਦਾ, ਘੁੰਮ ਫਿਰ ਕੇ ਵਾਪਸ ਆ ਜਾਂਦਾ, ਕੋਈ ਕੰਮ ਨਹੀਂ ਕਰਦਾ, ਕੋਈ ਸੰਸਾਰ ਜੀਵਨ ਦਾ ਲਕਸ਼ ਨਹੀਂ। ਸ਼ਹਿਰ ਵਿੱਚ ਜਾਂਦਾ, ਘੁੰਮ ਕਰਕੇ ਵਾਪਸ ਆ ਜਾਂਦਾ, ਕੋਈ ਵਸਤੂ ਨਹੀਂ ਖਰੀਦਦਾ, ਨਾ ਜਾਣ ਵਾਸਤੇ ਕੋਈ ਮਨ ਵਿੱਚ ਡੈਸਟੀਨੇਸ਼ਨ ਲੈ ਕੇ ਜਾਂਦਾ ਕਿ ਮੈਂ ਆਹ ਕੰਮ ਕਰਨਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਦੋਨੇ ਪ੍ਰਕਾਰ ਦੇ ਮਨੁੱਖ ਸੰਸਾਰ ਵਿੱਚ ਪਰਮਾਤਮਾ ਨੇ ਭੇਜਣਾ ਕੀਤੇ ਆ। ਇਹਨਾਂ ਨੇ ਆਪਣੇ ਜੀਵਨ ਦੇ ਮੰਤਵ ਨੂੰ ਸਮਝ ਲਿਆ। ਸਾਡੇ ਮੰਤਵ, ਸਾਡੇ ਜੀਵਨ ਦਾ ਮੰਤਵ ਕੀ ਹੈ? ਭਾਵੇਂ ਆਪਾਂ ਨੂੰ ਭੁੱਲ ਗਿਆ, ਪਰ ਉਹ ਗੁਣਭਾਗੇ ਜੀਵ ਹਨ ਜਿਹੜੇ ਗੁਰੂ ਦੇ ਦਰਸਾਏ ਹੋਏ ਉਸ ਮੰਤਵ ਨੂੰ ਰੋਜ਼ ਪੜ੍ਹਦੇ ਆ, ਪੜ੍ਹ ਕੇ ਉਸ ਮੰਤਵ ਦੀ ਪ੍ਰਾਪਤੀ ਵਾਸਤੇ ਯਤਨਸ਼ੀਲ ਹੁੰਦੇ ਆ। ਸਾਡੇ ਜੀਵਨ ਦਾ ਮਕਸਦ ਕੀ ਹੈ, ਡੈਸਟੀਨੇਸ਼ਨ ਕੀ ਹੈ? ਭਈ ਪ੍ਰਾਪਤ ਮਾਨੁੱਖ ਦੀ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ। ਆਪਾਂ ਗੋਬਿੰਦ ਦੇ ਨਾਲ ਵਿਛੜੇ ਹੈ, ਗੋਬਿੰਦ ਦੇ ਨਾਲ ਮਿਲਣਾ। ਜਿਹੜਾ ਮਨੁੱਖ ਤੇ ਗੋਬਿੰਦ ਦੇ ਨਾਲ ਜੁੜਨ ਵਾਸਤੇ ਯਤਨ ਕਰਦਾ, ਸਤਿਗੁਰੂ ਕਹਿੰਦੇ ਉਹ ਤਾਂ ਫਿਰ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲ ਕਰਕੇ, ਜੋ ਗੁਰੂ ਕਰਮ ਕਰਨ ਵਾਸਤੇ ਹੁਕਮ ਕਰਦਾ, ਜੋ ਮਾਰਗ ਸਤਿਗੁਰਾਂ ਨੇ ਸਾਡੇ ਉਸ ਮਾਲਕ ਦੇ ਨਾਲ ਜੁੜਨ ਵਾਸਤੇ ਪ੍ਰਦਾਨ ਕੀਤਾ, ਉਸ ਮਾਰਗ ਦਾ ਧਾਰਨੀ ਬਣ ਜਾਂਦਾ। ਔਰ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਗੁਰਮੁਖ ਦੱਸਣਾ ਕੀਤਾ। ਸਤਿਗੁਰੂ ਕਹਿੰਦੇ ਐਸੇ ਗੁਰੂ ਪਿਆਰੇ ਜਿਹੜੇ ਗੁਰੂ ਦਰਸਾਈ ਚਾਲੀ ਉੱਤੇ ਚੱਲਦੇ ਆ, ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਆਪਣੇ ਜੀਵਨ ਦਾ ਜੋ ਮੂਲ ਹੈ, ਜੋ ਮਕਸਦ ਹੈ, ਉਸ ਨੂੰ ਅਰੂਲ ਕਰ ਲੈਂਦੇ, ਪ੍ਰਾਪਤ ਕਰ ਲੈਂਦੇ ਆ, ਉਹਦੇ ਨਾਲ ਜੁੜ ਜਾਂਦੇ ਆ। ਪਰ ਬਾਕੀ ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਨਹੀਂ ਚੱਲਦਾ, ਉਹਦੀ ਵੱਲ ਪਿੱਠ ਕਰ ਦਿੰਦਾ, ਗੁਰੂ ਦੇ ਦੱਸੇ ਹੋਏ ਉਪਦੇਸ਼, ਗੁਰੂ ਦੇ ਦਰਸਾਏ ਹੋਏ ਹੁਕਮ ਨੂੰ ਜਿਹੜਾ ਇਗਨੋਰ ਕਰ ਦਿੰਦਾ, ਸਤਿਗੁਰੂ ਕਹਿੰਦੇ ਉਹ ਮਨਮੁੱਖ ਹੈ, ਮਨ ਦੇ ਪਿੱਛੇ ਲੱਗ ਕਰਕੇ ਚੱਲਦਾ। ਸਤਿਗੁਰੂ ਕਹਿੰਦੇ ਉਹਦੇ ਵਿੱਚ ਅਤੇ ਕਮਲੇ ਵਿੱਚ, ਸੁਦਾਈ ਵਿੱਚ ਕੋਈ ਬਹੁਤਾ ਫਰਕ ਨਹੀਂ। ਔਰ ਉਹ ਸੰਸਾਰ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਤਾਂ ਇੱਥੋਂ ਤੱਕ ਪ੍ਰਮਾਣ ਕੀਤਾ, ਉਹਦੇ ਵਿੱਚ ਅਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ। ਆਪ ਨੇ ਆਏ ਸਿਸਟਮ ਹੈ ਬਿਨ ਬੂਝੇ ਪਾਸ ਢੂਰ, ਪਸ਼ੂ ਵਿੱਚ ਅਤੇ ਉਸ ਮਨੁੱਖ ਵਿੱਚ ਜਿਸ ਨੇ ਸੰਸਾਰ ਵਿੱਚ ਆਪੇ ਆ ਕੇ ਆਪਣੇ ਜੀਵਨ ਦੇ ਮੰਤਵ ਨੂੰ ਸਮਝਣਾ ਨਹੀਂ ਕੀਤਾ ਔਰ ਉਸਨੂੰ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਨਹੀਂ ਹੋਇਆ, ਉਹਦੇ ਵਿੱਚ ਅਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ। ਪਸ਼ੂ ਵੀ ਆਪਣੇ ਪੇਟ ਦੀ ਪੂਰਤੀ ਕਰਦਾ, ਉਹ ਮਨੁੱਖ ਵੀ ਆਪਣੇ ਪੇਟ ਦੀ ਪੂਰਤੀ ਕਰਦਾ, ਭਾਵ ਪ੍ਰਸ਼ਾਦਾ ਪਾਣੀ ਛਕਦਾ, ਔਰ ਉਹ ਵੀ ਪਸ਼ੂ ਵੀ ਆਰਾਮ ਕਰਦੇ ਆ, ਮਨੁੱਖ ਵੀ ਆਰਾਮ ਕਰਦਾ। ਔਰ ਇਸੇ ਪ੍ਰਕਾਰ ਪਸ਼ੂ ਵੀ ਆਪਣੇ ਪਰਿਵਾਰ ਵਿੱਚ ਵਾਧਾ ਕਰਦੇ ਆ, ਸੰਤਾਨ ਪੈਦਾ ਕਰਦੇ ਆ, ਅਤੇ ਉਹ ਮਨੁੱਖ ਜਿਹੜੇ ਆਪਣੇ ਜੀਵਨ ਤੋਂ ਭੁੱਲ ਗਏ ਆ, ਘੁੱਸ ਗਏ ਆ, ਉਹ ਵੀ ਪਰਿਵਾਰ ਵਿੱਚ ਵਾਧਾ ਕਰਦੇ ਆ, ਉਹ ਵੀ ਭੈ ਵਿੱਚ ਆਪਣਾ ਜੀਵਨ ਬਤੀਤ ਕਰਦੇ ਪਸ਼ੂ, ਮਨੁੱਖ ਵੀ ਡਰ ਵਿੱਚ ਆਪਣਾ ਜੀਵਨ ਬਤੀਤ ਕਰਦਾ। ਜੇ ਸਾਨੂੰ ਕਹਿੰਦੇ ਪਰਮਾਤਮਾ ਨੇ ਜੋ ਗਿਆਨ ਦਾ ਵਾਧਾ ਦੇਣਾ ਕੀਤਾ, ਉਸ ਗਿਆਨ ਦੇ ਅਗਵਾਈ ਵਿੱਚ ਆਪਣੇ ਸੀਮਿਤ ਗਿਆਨ ਨੂੰ ਗੁਰੂ ਦੇ ਅਸੀਮਿਤ ਗਿਆਨ ਵਿੱਚ ਸਮਰਪਿਤ ਕਰਕੇ, ਫਿਰ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਕਰਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਨਹੀਂ। ਸਤਿਗੁਰੂ ਕਹਿੰਦੇ ਐਸੇ ਮਨੁੱਖ ਦੇ ਜੀਵਨ ਵਿੱਚ ਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ। ਸਤਿਗੁਰਾਂ ਨੇ ਤਾਂ ਇੱਥੋਂ ਤੱਕ ਵਡਿਆਈ ਸਗੋਂ ਪਸ਼ੂਆਂ ਨੂੰ ਦੇਣਾ ਕੀਤੀ ਹੈ ਕਿ ਦੇਖੋ ਸੰਸਾਰ ਦੇ ਵਿੱਚ ਪਸ਼ੂ ਜਿਹੜੇ ਆ ਘਾਹ ਖਾਂਦੇ ਆ, ਫੂਸ ਖਾਂਦੇ ਆ, ਸੁੱਕੇ ਪੱਠੇ ਖਾਂਦੇ ਆ, ਪਰ ਉਹਦੇ ਅਵਦਾਨੇ ਵਿੱਚ ਅੰਮ੍ਰਿਤਮਈ ਦੁੱਧ ਸੰਸਾਰ ਨੂੰ ਪ੍ਰਦਾਨ ਕਰਦੇ ਆ। ਮਨੁੱਖ 36 ਪ੍ਰਕਾਰ ਦੇ ਭੋਜਨ ਖਾ ਕੇ ਸਵਾਏ ਸੰਸਾਰ ਨੂੰ ਵਿਸ਼ਟਾ ਪ੍ਰਦਾਨ ਕਰਨ ਤੋਂ ਆਪਣੇ ਜੀਵਨ ਵਿੱਚ ਹੋਰ ਕੁਛ ਨਹੀਂ ਦਿੰਦਾ। ਨਾ ਇਹਦਾ ਚਮੜਾ ਕੰਮ ਆਉਂਦਾ, ਨਾ ਹੱਡੀਆਂ ਕੰਮ ਆਉਂਦੀਆਂ, ਨਾ ਮਨੁੱਖ ਦਾ ਮਾਸ ਕੰਮ ਆਉਂਦਾ, ਔਰ ਪਸ਼ੂ ਜਿਹੜੇ ਆ ਉਹ ਇਸ ਨਾਲੋਂ ਚੰਗੇਰੇ ਹਨ। ਸਾਹਿਬਾਂ ਦਾ ਫਰਮਾਨ ਹੈ ਕਿ ਜਿਹੜੇ ਇਸੇ ਪ੍ਰਕਾਰ ਉਹ ਖੜ ਖਾਵੇ ਅੰਮ੍ਰਿਤ ਵੇਹੇ ਨਾਮ ਵੀ ਹੋਣੇ ਆਦਮੀ ਧ੍ਰਿਗ ਜੀਵਨ ਕਰਮ ਕਰੇਨ। ਪਹਿਲੀ ਪੰਕਤੀ ਆ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਧ੍ਰਿਗ ਜੀਵਨ ਕਰਮ ਕਰੇਨ। ਤਾਂ ਤਾਂ ਸਤਿਗੁਰੂ ਕਹਿੰਦੇ ਐਸਾ ਕਰਮ ਨਹੀਂ ਕਰਨਾ, ਕਿਉਂਕਿ 36 ਪ੍ਰਕਾਰ ਦੇ ਭੋਜਨ ਖਾ ਕੇ ਉਸ ਪ੍ਰਭੂ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਔਰ ਮਾਇਆ ਦੇ ਪ੍ਰਭਾਵ ਤੋਂ ਬਚਣਾ। ਮਾਇਆ ਦੇ ਪ੍ਰਭਾਵ ਤੋਂ ਕੇਵਲ ਅਤੇ ਕੇਵਲ ਪ੍ਰਭੂ ਦਾ ਨਾਮ, ਪ੍ਰਭੂ ਦਾ ਚਿੰਤਨ, ਗੁਰੂ ਦੀ ਅਗਵਾਈ ਹੀ ਸਾਨੂੰ ਬਚਾ ਸਕਦੀ ਹੈ। ਆਰੰਭ ਦੀਆਂ ਪੰਕਤੀਆਂ ਹਨ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਦੰਦਾਂ ਦੇ ਨਾਲ ਆਪਾਂ ਜਿਹੜੀ ਚੀਜ਼ ਖਾਂਦੇ ਹਾਂ ਉਹਦਾ ਰੂਪ ਵਿਗੜ ਜਾਂਦਾ। ਆਪਾਂ ਦੇਖਦੇ ਹਾਂ ਪ੍ਰਸ਼ਾਦਾ ਛਕਦੇ ਹਾਂ ਉਹਦਾ ਰੂਪ ਵਿਗੜ ਜਾਂਦਾ। ਵਿਗੜ ਕੇ ਕੀ ਹੁੰਦਾ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਰੂਪ, ਬੈਸੰਤਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਅਤੇ ਰੂਪ ਵਿਗੜ ਗਿਆ। ਫਲ ਖਾਧਾ ਕਿੰਨਾ ਸੋਹਣਾ ਲੱਗਦਾ, ਔਰ ਹੱਥ ਵਿੱਚ ਫੜਦੇ ਹਾਂ ਜਦੋਂ ਮੂੰਹ ਵਿੱਚ ਪਾਉਂਦੇ ਹਾਂ ਖਾ ਲੈਂਦੇ ਹਾਂ ਉਹਦਾ ਰੂਪ ਵਿਗੜ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਮਾਇਆ ਦੇ ਪ੍ਰਤੱਖ ਦੰਦ ਅਤੇ ਭਾਵੇਂ ਆਪਾਂ ਨੂੰ ਦ੍ਰਿਸ਼ਟੀ ਨਹੀਂ ਆਉਂਦੇ, ਪਰ ਜਿਸ ਮਨੁੱਖ ਦੇ ਉੱਤੇ ਇਹਦਾ ਭਾਵ, ਇਹਦਾ ਪ੍ਰਭਾਵ ਹਾਵੀ ਹੋ ਜਾਂਦਾ ਉਹਦਾ ਰੂਪ ਵਿਗਾੜ ਦਿੰਦੀ ਹੈ। ਔਰ ਮਾਇਆ ਦੇ ਪ੍ਰਭਾਵ ਅਧੀਨ ਹੀ ਮਨੁੱਖ ਜਿਹੜਾ, ਔਰ ਸਤਿਗੁਰੂ ਕਹਿੰਦੇ ਆ ਲੋਭੀ ਪੁਰਖ ਨਾ ਜਾਣੀ ਭੱਖ ਅਭੱਖ ਸਭ ਖਾਏ, ਫਿਰ ਤਾਂ ਆਪਣੇ ਨੂੰ ਵੀ ਉਹ ਖਾਂਦਾ, ਬਗਾਨੇ ਵੀ ਖਾਂਦਾ। ਪਰ ਸਤਿਗੁਰੂ ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਲੋਕ ਹੈ ਉਹ ਇਹ ਮਾਇਆ ਦੇ ਪ੍ਰਭਾਵ ਵਿੱਚ ਗਲਤਾਨ ਰਹਿ ਕਰਕੇ ਮਾਇਆ ਦੇ ਪ੍ਰਭਾਵ ਅਧੀਨ ਜਿੱਥੇ ਆਪ ਵੀ ਲੋਕਾਂ ਨੂੰ ਵੀ ਤੰਗ ਕਰਦੇ ਆ, ਉੱਥੇ ਆਪਣਾ ਜੋ ਅਸਲੀ ਆ ਉਸ ਤੋਂ ਵੀ ਦੂਰ ਹੋ ਜਾਂਦੇ ਆ, ਮਾਇਆ ਉਹਨਾਂ ਨੂੰ ਖਾ ਜਾਂਦੀ ਆ ਔਰ ਉਹਨਾਂ ਦਾ ਰੂਪ ਵਿਗਾੜ ਦਿੰਦੀ ਆ, ਉਹਨਾਂ ਨੂੰ ਅਸਲੀ ਰਾਹੇ ਤੋਂ ਕੁਰਾਹੇ ਪਾ ਦਿੰਦੀ ਆ। ਪਰ ਜਿਨ੍ਹਾਂ ਨੇ ਗੁਰੂ ਦੇ ਨਾਮ ਵਿੱਚ ਚਿੱਤ ਲਾਉਣਾ ਕੀਤਾ, ਸਤਿਗੁਰੂ ਕਹਿੰਦੇ ਉਹ ਇਸ ਮਾਇਆ ਦੇ ਪ੍ਰਭਾਵ ਤੋਂ ਵੱਧ ਜਾਂਦੇ ਆ। ਮਨਮੁਖ ਖਾਧੇ ਗੁਰਮੁਖ ਉਭਰੇ ਜਿਨ੍ਹੀ ਸੱਚ ਨਾਮ ਚਿੱਤ ਲਾਇਆ। ਸੱਚੇ ਨਾਮ ਵਿੱਚ ਜਿਨ੍ਹਾਂ ਨੇ ਆਪਣੀ ਲੇਵ ਵਿਰਤੀ ਸੁਰਤੀ ਨੂੰ ਲਾਉਣਾ ਕੀਤਾ, ਜੋੜਨਾ ਕੀਤਾ, ਉਹ ਮਾਇਆ ਦੇ ਪ੍ਰਭਾਵ ਤੋਂ ਵੱਧ ਜਾਂਦੇ ਆ। ਸਤਿਗੁਰੂ ਕਹਿੰਦੇ ਬਿਨ ਨਾਮ ਹੈ ਜਗ ਕਮਣਾ ਫਿਰ ਗੁਰਮੁਖ ਨਦਰੀ ਆਇਆ, ਧੰਦਾ ਕਰਦਿਆਂ ਨਿਰਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਸੁੱਖਾਂ ਦੇ ਦੇਣ ਵਾਲੇ ਦਾਤੇ ਨੂੰ ਮਨ ਵਿੱਚ ਵਸਾਉਣਾ ਸੀ, ਪਰ ਮਨੁੱਖ ਸੁੱਖਾਂ ਦੀ ਭਾਰ ਵਿੱਚ ਦਾਤੇ ਨੂੰ ਭੁੱਲ ਗਿਆ ਔਰ ਸੁੱਖਾਂ ਦੀ ਭਾਰ ਬਾਹਰ ਸੰਸਾਰ ਵਿੱਚੋਂ ਕਰਦਾ ਔਰ ਸੁੱਖ ਇਹਨਾਂ ਵਸਤੂਆਂ ਵਿੱਚੋਂ ਭਾਲਦਾ। ਸਤਿਗੁਰਾਂ ਨੇ ਗੁਰਬਾਣੀ ਅੰਦਰ ਉਹ ਵਚਨ ਅੰਕਿਤ ਕਰਨਾ ਕੀਤੇ ਆ, ਮਨੁੱਖ ਬਹੁਤਾ ਸਾਰਾ ਧਨ ਪਦਾਰਥ ਇਕੱਠਾ ਕਰਕੇ ਸੁਖੀ ਹੋਣਾ ਚਾਹੁੰਦਾ, ਔਰ ਮਨੁੱਖ ਜਿਹੜਾ ਕੁਛ ਅੱਖਾਂ ਦੇ ਨਾਲ ਵੇਖ ਕਰਕੇ ਮਨ ਨੂੰ ਜਿਹੜਾ ਸ਼ਾਂਤ ਕਰਨਾ ਚਾਹੁੰਦਾ, ਫਿਰ ਜਦੋਂ ਨਾ ਅੱਖਾਂ ਦੁਆਰਾ ਮਨ ਨੂੰ ਤ੍ਰਿਪਤੀ ਮਿਲਦੀ ਹੈ, ਨਾ ਧਨ ਦੁਆਰਾ ਮਨੁੱਖ ਨੂੰ ਸੁੱਖ ਮਿਲਦਾ, ਫਿਰ ਮਨ ਵਿੱਚ ਲਾਲਸਾ ਰਹਿ ਜਾਂਦੀ, ਮੈਨੂੰ ਰਾਜ ਭਾਗ ਮਿਲ ਜਾਵੇ ਸ਼ਾਇਦ ਮੈਂ ਸੁਖੀ ਹੋ ਜਾਵਾਂ। ਸਤਿਗੁਰੂ ਕਹਿੰਦੇ ਬਹੁਤਾ ਸਾਰਾ ਨਹੀਂ, ਸਾਰੇ ਸੰਸਾਰ ਦਾ ਜੇ ਰਾਜ ਭਾਗ ਵੀ ਮਨੁੱਖ ਨੂੰ ਪ੍ਰਾਪਤ ਹੋ ਜਾਵੇ ਤਾਂ ਵੀ ਮਨੁੱਖ ਸੁਖੀ ਨਹੀਂ ਹੋ ਸਕਦਾ, ਸਗੋਂ ਦੁੱਖੀ ਪ੍ਰਾਪਤ ਹੁੰਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਦੀ ਖੇਡ ਵਰਤ ਜਾਂਦੀ ਹੈ। ਉਹ ਪੰਕਤੀਆਂ ਜੋ ਗੁਰਦੇਵ ਜੀ ਨੇ ਜਿਨ੍ਹਾਂ ਵਸਤੂਆਂ ਵਿੱਚੋਂ ਮਨੁੱਖ ਸੁੱਖ ਭਾਲਦਾ ਗੁਰਬਾਣੀ ਅੰਦਰ ਅੰਕਿਤ ਕੀਤੀਆਂ। ਸਤਿਗੁਰੂ ਕਹਿੰਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਡਾਟੇ, ਸੁੱਖ ਨਾਹੀਂ ਬਹੁ ਦੇਸ ਕਮਾਏ। ਫਿਰ ਸਤਿਗੁਰੂ ਨੂੰ ਪੁੱਛਣਾ ਕਰੀਏ ਮਹਾਰਾਜ ਕਿਵੇਂ ਆਪਾਂ ਸੁਖੀ ਹੋ ਸਕਦੇ ਹਾਂ। ਸਤਿਗੁਰੂ ਕਹਿੰਦੇ ਆ ਕੋਈ ਸਾਰੇ ਦੇ ਸਾਰੇ ਸੁੱਖ ਤੁਹਾਨੂੰ ਪ੍ਰਾਪਤ ਹੋ ਸਕਦੇ ਆ, ਸਰੀਰਕ ਸੁੱਖ ਵੀ ਆਤਮਕ ਸੁੱਖਾਂ ਦੀ ਪ੍ਰਾਪਤੀ ਵੀ ਤੁਹਾਨੂੰ ਹੋ ਸਕਦੀ ਆ। ਕਿਵੇਂ ਸਰਵ ਸੁਖਾ ਹਰ ਹਰ ਗੁਣ ਗਾਏ, ਜੇ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋਗੇ, ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਓਗੇ, ਸਦੀਵੀ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਸੁਖਨੀ ਸਾਹਿਬ ਦਾ ਆਰੰਭ ਸਤਿਗੁਰੂ ਇੱਥੋਂ ਕਰਦੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਓ। ਸਤਿਗੁਰੂ ਕਹਿੰਦੇ ਜੇ ਇਸ ਮਾਰਗ ਦੇ ਧਾਰਨੀ ਬਣੋਗੇ, ਸਦੀਵੀ ਸੁੱਖਾਂ ਦੇ ਤੁਸੀਂ ਮਾਲਕ ਬਣ ਜਾਵੋਗੇ। ਪਰ ਇਹ ਨਾਮ ਕਿੱਥੋਂ ਮਿਲਦਾ? ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਧੁਰੋਂ ਪਰਮਾਤਮਾ ਨੇ ਜਿਹਨਾਂ ਦੇ ਕਰਮਾਂ ਵਿੱਚ ਲਿਖਣਾ ਕੀਤਾ, ਔਰ ਕਰਮ ਜਿਹੜੇ ਆ ਜੋ ਆਪਾਂ ਪਿਛਲੇ ਜਨਮ ਵਿੱਚ ਕੀਤੇ ਆ ਹੁਣ ਆਪਾਂ ਕਰ ਰਹੇ ਹਾਂ। ਇਸੇ ਪ੍ਰਕਾਰ ਕਈ ਵਾਰੀ ਆਪਾਂ ਇਹਨਾਂ ਕਰਮਾਂ ਦਾ ਸਹਾਰਾ ਲੈ ਕਰਕੇ ਅਤੇ ਹੱਥ 'ਤੇ ਹੱਥ ਧਰ ਕੇ ਬਹਿ ਜਾਂਦੇ ਹਾਂ, ਔਰ ਇੱਕ ਵਾਰੀ ਕਈ ਵਾਰੀ ਆਪਾਂ ਪ੍ਰਸ਼ਨ ਵੀ ਕਰਦੇ ਜੇ ਸਾਡੇ ਕਰਮਾਂ ਵਿੱਚ ਨਾਮ ਹੋਵੇਗਾ ਤਦ ਆਪਾਂ ਜਪ ਲਵਾਂਗੇ, ਜੇ ਸਾਡੇ ਭਾਗਾਂ ਵਿੱਚ ਸੰਗਤ ਹੋਵੇਗੀ ਤਦ ਆਪਾਂ ਸੰਗਤ ਵਿੱਚ ਜਾ ਸਕਦੇ ਹਾਂ, ਬਿਨਾਂ ਭਾਗਾਂ ਤੋਂ ਆਪਾਂ ਕਿਵੇਂ ਸੰਗਤ ਵਿੱਚ ਜਾ ਸਕਦੇ ਹਾਂ। ਜੇ ਸਾਡੇ ਭਾਗਾਂ ਵਿੱਚ ਹੋਵੇਗਾ ਆਪਾਂ ਅੰਮ੍ਰਿਤ ਛਕ ਲਵਾਂਗੇ, ਪਰ ਜੇ ਸਾਡੇ ਭਾਗਾਂ ਵਿੱਚ ਨਹੀਂ ਕਿਵੇਂ ਆਪਾਂ ਅੰਮ੍ਰਿਤ ਛਕ ਸਕਦੇ ਹਾਂ? ਇੱਕ ਵਾਰੀ ਇਹ ਸਵਾਲ ਵੱਡੇ ਮਹਾਂਪੁਰਖਾਂ ਨੂੰ ਇੱਕ ਪ੍ਰਾਣੀ ਨੇ ਕਰਨਾ ਕੀਤਾ। ਉਹਨਾਂ ਨੇ ਇਹ ਸਵਾਲ ਪੁੱਛ ਲਿਆ, ਸੁਣ ਲਿਆ, ਔਰ ਉੱਤਰ ਦੇਣਾ ਕੀਤਾ, ਪ੍ਰਮੀਆਂ ਇਹ ਦੱਸ ਭਾਗ ਕਿਸਨੇ ਬਣਾਉਣਾ ਕੀਤੇ? ਉਹ ਚੁੱਪ ਕਰ ਗਿਆ, ਔਰ ਨਾਲ ਆਪ ਉੱਤਰ ਦੇਣਾ ਕੀਤਾ, ਕਹਿੰਦੇ ਜੋ ਆਪਾਂ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ ਜਾਂ ਮਾੜੇ ਕਰਮ ਕੀਤੇ ਆ ਉਹ ਹੀ ਸਾਡੇ ਭਾਗ ਬਣ ਗਏ ਆ। ਜੇ ਆਪਾਂ ਪਿੱਛੇ ਆਪਾਂ ਭਾਗ ਨਹੀਂ ਬਣਾ ਸਕੇ, ਹੁਣ ਪਰਮਾਤਮਾ ਨੇ ਸਾਨੂੰ ਮੌਕਾ ਦਿੱਤਾ, ਸਮਾਂ ਦਿੱਤਾ, ਹੁਣ ਆਪਾਂ ਸੰਗਤ ਕਰੀਏ, ਹੁਣ ਆਪਾਂ ਨਾਮ ਜਪੀਏ, ਹੁਣ ਆਪਾਂ ਗੁਰੂ ਦੀ ਚਾਲੀ ਉੱਤੇ ਚੱਲੀਏ, ਹੁਣ ਆਪਾਂ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਈਏ। ਜੇ ਆਪਾਂ ਪਿੱਛੇ ਭਾਗ ਨਹੀਂ ਬਣਾ ਸਕੇ, ਹੁਣ ਆਪਾਂ ਭਾਗ ਬਣਾ ਸਕਦੇ ਹਾਂ, ਕਿਉਂਕਿ ਭਾਵੇਂ ਸੰਸਾਰ ਦਾ ਧਨ ਪਦਾਰਥ ਜ਼ਮੀਨ ਜਾਇਦਾਦ ਮਨੁੱਖ ਦੀ ਆਤਮਾ ਦੇ ਨਾਲ ਨਹੀਂ ਜਾਂਦਾ, ਜਿਹੋ ਜਿਹੇ ਚੰਗੇ ਜਾਂ ਮਾੜੇ ਕਰਮ ਮਨੁੱਖ ਇਸ ਸੰਸਾਰ ਵਿੱਚ ਕਰਦਾ ਉਹ ਆਤਮਾ ਦੇ ਨਾਲ ਚਲੇ ਜਾਂਦੇ ਆ। ਰੋਜ਼ ਆਪਾਂ ਪੜ੍ਹਦੇ ਹਾਂ, ਉੱਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ, ਜਿਹੋ ਜਿਹੇ ਮਨੁੱਖ ਕਰਮ ਕਰਦਾ ਉਹ ਨਾਲ ਲਿਖ ਕੇ ਲਿਜਾਦਾ ਲੈ ਜਾਂਦਾ, ਉਹੀ ਅਗਲੇ ਜਨਮ ਦੇ ਵਿੱਚ ਭਾਗ ਬਣ ਜਾਂਦੇ ਆ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਵੱਡੇ ਭਾਗਾਂ ਦੇ ਨਾਲ, ਜਿਵੇਂ ਇੰਝ ਕਹਿ ਲਈਏ ਆਪ ਜੀ ਨੇ ਕਿਸੇ ਜਨਮ ਵਿੱਚ ਪਿਛਲੇ ਜਨਮ ਵਿੱਚ ਕੋਈ ਚੰਗੇ ਕਰਮ ਕੀਤੇ ਆ, ਸਤਸੰਗਤ ਕੀਤੀ ਆ, ਔਰ ਗੁਰੂ ਦੀ ਚਾਲੀ ਉੱਤੇ ਚਰਣਾ ਕੀਤਾ, ਉਹਨਾਂ ਦੀ ਗੁਰੌਰਤ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣ ਦਾ ਇਹ ਸੁਭਾਗ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ। ਇਸੇ ਪ੍ਰਕਾਰ ਜੋ ਹੁਣ ਆਪਾਂ ਕਰ ਰਹੇ ਕਿਰਮਾਨ ਦੇ ਵਿੱਚ ਇਹ ਆਉਣ ਵਾਲੇ ਸਮੇਂ ਵਿੱਚ ਆਪਣੇ ਭਾਗ ਆਪਾਂ ਬਣਾ ਰਹੇ ਹਾਂ। ਸਤਿਗੁਰੂ ਕਹਿੰਦੇ ਧੁਰੋਂ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਤਾਂ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਇਹ ਸੁਭਾਗ ਸਾਨੂੰ ਪ੍ਰਾਪਤ ਹੋਇਆ। ਦੂਸਰਾ ਸਲੋਕ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਸਤਿਗੁਰੂ ਕਹਿੰਦੇ ਆਖਿਰ ਦੇ ਰੂਪੀ ਘਰ ਦੇ ਵਿੱਚ ਹੀ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੈ, ਪਰ ਮਨ ਦੇ ਪਿੱਛੇ ਲੱਗਣ ਵਾਲਾ ਮਨੁੱਖ ਜਿਹੜਾ ਉਹ ਬਾਹਰੋਂ ਟੋਲਦਾ, ਜਿਵੇਂ ਕਸਤੂਰਾ ਮਿਰਗ ਉਹਦੀ ਧੁੰਨੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ ਪਰ ਉਹ ਸੁਗੰਧੀ ਬਾਹਰੋਂ ਢੂੰਡਦਾ, ਤਨ ਸੁਗੰਧ ਢੂੰਡੇ ਪ੍ਰਦੇਸ਼। ਇਸੇ ਪ੍ਰਕਾਰ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਸਤਿਗੁਰੂ ਗਰੀਬ ਨਿਵਾਸ ਅਤੇ ਪਾਤਸ਼ਾਹ ਜੀ ਦਾ ਪ੍ਰਮਾਣ ਹੈ ਉਹ ਪਰਮਾਤਮਾ ਜਿਹਦੀ ਆਪਾਂ ਅੰਸ਼ ਹੈ, ਜੇ ਤੋਂ ਆਪਾਂ ਵਿਛੜੇ ਹਾਂ, ਜਿਹਦੇ ਨਾਲ ਜੁੜਨਾ ਸਾਡੇ ਜੀਵਨ ਦਾ ਮੰਤਵ ਹੈ, ਉਹ ਤਾਂ ਸਾਡੇ ਅੰਦਰ ਵੱਸਦਾ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਬਾਬਾ ਬੀਬਾ ਜੀ ਦਾ ਬੜਾ ਸੁੰਦਰ ਪ੍ਰਮਾਣ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਬ੍ਰਹਿਮੰਡ ਦਾ ਮਾਲਕ ਪਰਮਾਤਮਾ ਹੈ ਸਾਡੇ ਹਿਰਦੇ ਵਿੱਚ ਨਿਵਾਸ ਕਰਦਾ, ਪਰ ਬਾਬਾ ਬੀਬਾ ਜੀ ਕਹਿੰਦੇ ਆ ਜੋ ਉਸਨੂੰ ਖੋਜਦਾ ਉਸ ਨੂੰ ਹੀ ਪ੍ਰਾਪਤ ਹੁੰਦਾ। ਖੋਜਣਾ ਕਿਵੇਂ ਹੈ? ਧੰਨ ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਮਾਣ ਹੈ। ਸਤਿਗੁਰੂ ਕਹਿੰਦੇ ਰਾਮ ਰਾਮ ਬੋਲ ਬੋਲ ਖੋਜ ਅਤੇ ਵੱਡ ਭਾਗੀ। ਉਹ ਵੱਡਿਆਂ ਭਾਗਾਂ ਵਾਲੇ ਆ ਜਿਹੜੇ ਪਰਮਾਤਮਾ ਦਾ ਨਾਮ ਜਪ ਕੇ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਦਰੋਂ ਹੀ ਉਸਨੂੰ ਲੱਭਦੇ ਆ, ਉਸ ਨੂੰ ਆਪਣੇ ਹਿਰਦੇ ਵਿੱਚੋਂ ਖੋਜਦੇ ਆ, ਅਤੇ ਜੋ ਖੋਜਿਆ ਸੋ ਪਾਵੇ। ਜਿਹੜਾ ਇਸ ਨਾਮ ਜਪ ਦਾ ਰਸਤੇ, ਨਾਮ ਜਪ ਦੇ ਰਸਤੇ ਦਾ ਧਾਰਨੀ ਬਣ ਜਾਂਦਾ, ਇੱਕ ਦਿਨ ਉਸ ਨੂੰ ਇਹ ਪਰਮਾਤਮਾ ਹਿਰਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਅਤੇ ਉਹ ਪੁਕਾਰ ਕੇ ਕਹਿ ਦਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤਾਂ ਜੋ ਦਿਸਾ ਸੋ ਤੇਰਾ ਰੂਪ ਹੀ ਉਸ ਨੂੰ ਭਾਸਦਾ। ਸਤਿਗੁਰੂ ਕਹਿੰਦੇ ਉਹਦਾ ਤਨ ਵੀ ਅਤੇ ਮਨ ਵੀ ਸ਼ਾਂਤ ਹੋ ਜਾਂਦਾ, ਹਰੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਉਸ ਨੂੰ ਪ੍ਰਾਪਤ ਹੋ ਜਾਂਦਾ। ਪੌੜੀ ਵਿੱਚ ਗੁਰਦੇਵ ਜੀ ਨੇ ਉਸ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਵਿਆਖਿਆ ਕੀਤੀ ਆ, ਉਹ ਪਰਮਾਤਮਾ ਜਿਹੜਾ ਉਹ ਇਹ ਜੋ ਸਰੀਰ ਦੇ ਇੰਦਰੇ ਆ ਇਹਨਾਂ ਦੀ ਪਹੁੰਚ ਤੋਂ ਪਰੇ ਆ, ਨਾ ਉਸ ਪਰਮਾਤਮਾ ਨੂੰ ਅੱਖਾਂ ਦੇ ਨਾਲ ਵੇਖਿਆ ਜਾ ਸਕਦਾ, ਨਾ ਹੱਥਾਂ ਦੇ ਨਾਲ ਫੜਿਆ ਜਾ ਸਕਦਾ, ਨਾ ਚਮੜੀ ਦੇ ਨਾਲ ਸਪਰਸ਼ ਕੀਤਾ ਜਾ ਸਕਦਾ। ਗੁਰਬਾਣੀ ਅੰਦਰ ਸਪਸ਼ਟ ਸਤਿਗੁਰਾਂ ਨੇ ਸ਼ਬਦ ਵਰਤਣਾ ਕੀਤੇ ਆ ਕਿ ਜੇ ਉਸ ਨੂੰ ਦੇਖਣਾ ਹੈ ਉਹ ਅੱਖਾਂ ਜਿਹੜੀਆਂ ਹੋਰ ਆ, ਨਾਨਕ ਸੇ ਅੱਖੜੀਆਂ ਬਿਆਨ ਜਿਹਨਾਂ ਦਸੰਦੋ ਮਾਂ ਪਿਰੀ, ਜਿਹਨਾਂ ਅੱਖਾਂ ਦੁਆਰਾ ਉਸ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੁੰਦੇ ਆ ਉਹ ਅੱਖਾਂ ਹੋਰ ਹਨ, ਉਹ ਨੇਤਰ ਕਿਹੜੇ ਆ? ਸਤਿਗੁਰੂ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਭੈ ਕੇ ਚਰਨ, ਇਹ ਚੋ ਭੈ ਦਾ ਭਾਵ ਪ੍ਰਭੂ ਦੇ ਡਰ ਵਿੱਚ ਹਰ ਪ੍ਰਾਣੀ ਨੂੰ ਹਰ ਸਮੇਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ। ਦੂਸਰਾ ਕਰਮ ਕੀ ਹੈ? ਪਰਮਾਤਮਾ ਦੇ ਨਾਲ ਭਾਵ ਪਿਆਰ ਕਰਨਾ ਚਾਹੀਦਾ। ਪਹਿਲੇ ਜੋ ਭੈ ਵਿੱਚ ਰਹਿਣਾ ਹੈ ਉਹਦੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਦਾ ਪ੍ਰਮਾਣ ਹੈ, ਭੈ ਵਿੱਚ ਵੈਸੇ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈਆਂ ਦਰਗਹਿ ਮੋਖ ਦੁਆਰ। ਜੋ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਭੈ ਵਿੱਚ ਰਹਿੰਦਾ ਹਰ ਕੰਮ ਉਹਦੇ ਡਰ ਵਿੱਚ ਕਰਦਾ ਕਿ ਪਰਮਾਤਮਾ ਸਦ ਸੁਣਦਾ ਸਦ ਵੇਖਦਾ, ਫਿਰ ਉਹ ਕਦੀ ਵੀ ਕੋਈ ਮਾੜਾ ਕਰਮ ਨਹੀਂ ਕਰਦਾ। ਭੈ ਵਿੱਚ ਵੈਸੇ ਭੈ ਰਹੇ, ਭੈ ਵਿੱਚ ਕਮਾਵੇ ਕਾਰ ਦੇ ਵੀ ਫਲ ਕੀ ਮਿਲਦਾ, ਇੱਥੇ ਸੁੱਖ ਵਡਿਆਈਆਂ ਦਰਗਹਿ ਮੋਖ ਦੁਆਰ। ਅਤੇ ਦੂਸਰਾ ਕਰਮ ਕੀ ਆ? ਭਾਵ, ਭਾਵ ਕਹਿੰਦੇ ਪਿਆਰ ਨੂੰ, ਉਸ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਦਿਨ ਰਾਤ ਆਪਣਾ ਜੀਵਨ ਬਤੀਤ ਕਰਦਾ, ਉਸ ਨੂੰ ਯਾਦ ਕਰਦਾ। ਅਤੇ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਮਾਣ ਕੀਤਾ, ਸਾਚ ਕਹੋ ਸੁਣ ਲਿਓ ਸਵਾ ਜਨ ਪ੍ਰੇਮ ਕਿਓ ਤੇ ਨਹੀਂ ਰੱਬ ਪਾਇਓ। ਜਿਹੜਾ ਹਿਰਦੇ ਵਿੱਚ ਪਿਆਰ ਪੈਦਾ ਕਰ ਲੈਂਦਾ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਪ੍ਰਮਾਣ ਕੀਤਾ, ਪਰਮਾਤਮਾ ਦੇ ਦਰ ਵਿੱਚ ਆਪਣੀ ਪੁਕਾਰ ਪਹੁੰਚਾਉਣ ਵਾਸਤੇ ਨਾ ਕਿਸੇ ਬੋਲੀ ਭਾਵ, ਨਾ ਅੰਗਰੇਜ਼ੀ, ਨਾ ਪੰਜਾਬੀ, ਨਾ ਸੰਸਕ੍ਰਿਤ, ਨਾ ਪਰਸ਼ੀਅਨ, ਕੋਈ ਹੋਰ ਬੋਲੀ ਸਿੱਖਣੀ ਪੈਂਦੀ ਹੈ। ਬਸ ਜਿਹੜਾ ਪਿਆਰ ਦੀ ਬੋਲੀ ਸਿੱਖ ਲੈਂਦਾ ਉਹਦੀ ਅੰਦਰ ਦੀ ਵੇਦਨਾ ਪਰਮਾਤਮਾ ਦੇ ਦਰ ਵਿੱਚ ਪਹੁੰਚ ਜਾਂਦੀ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਭਾਖਿਆ ਦਾ ਭਾਵ ਬੋਲੀ, ਪਰਮਾਤਮਾ ਦੀ ਬੋਲੀ ਕਿਹੜੀ ਹੈ? ਭਾਉ, ਪਿਆਰ ਦੀ ਬੋਲੀ। ਜਿਹੜਾ ਪਿਆਰ ਦੇ ਵਿੱਚ ਭਿੱਜ ਕੇ ਅੰਤਰ ਆਤਮੇ ਉਸ ਨੂੰ ਜਾਣਦਾ, ਉਸ ਨੂੰ ਯਾਦ ਕਰਦਾ, ਫਿਰ ਤਾਂ ਬਿਨ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲਣ ਤੋਂ ਹੀ ਉਹ ਹਿਰਦੇ ਦੀ ਜਾਣਦਾ। ਸਤਿਗੁਰੂ ਕਹਿੰਦੇ ਇਸੇ ਪ੍ਰਕਾਰ ਜੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ, ਇੱਕ ਤਾਂ ਪ੍ਰਭੂ ਦੇ ਡਰ ਵਿੱਚ ਭੈ ਵਿੱਚ ਹਮੇਸ਼ਾ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ, ਦੂਸਰਾ ਜੇ ਇਸ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹੈ ਉਸ ਪ੍ਰਭੂ ਦੇ ਨਾਲ ਪਿਆਰ ਕਰਨਾ ਚਾਹੀਦਾ, ਕਿਉਂਕਿ ਉਹਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਰੇਖਾ ਚਿੱਤਰ ਹੈ, ਨਾ ਅੱਖਾਂ ਦੇ ਨਾਲ ਦੇਖਿਆ ਜਾ ਸਕਦਾ। ਅਤੇ ਇਸ ਰੂਪ ਨਾ ਰੇਖ ਅਦ੍ਰਿਸ਼ਟ ਕੋ ਜਨ ਕਿਉਂ ਧਿਆਈਏ, ਉਹ ਅਦ੍ਰਿਸ਼ਟ ਦ੍ਰਿਸ਼ਟੀ ਤੋਂ ਪਰੇ ਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧਰਦੇ ਨਾਮ ਦੇ ਜਿਗਿਆਸੂ ਨੇ ਪੁੱਛਣਾ ਕੀਤਾ ਸੀ, ਮਹਾਰਾਜ ਜੇ ਪਰਮਾਤਮਾ ਹਰ ਥਾਂ ਹਰ ਜਗ੍ਹਾ ਉੱਤੇ ਵਿਆਪਕ ਹੈ, ਫਿਰ ਆਪਾਂ ਨੂੰ ਦ੍ਰਿਸ਼ਟੀ ਕਿਉਂ ਨਹੀਂ ਆਉਂਦਾ, ਆਪਾਂ ਦੇਖ ਕਿਉਂ ਨਹੀਂ ਸਕਦੇ? ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨੇ ਨੂੰ ਸਵਾਲ ਕੀਤਾ, ਧੰਨਿਆ ਕਦੀ ਫੁੱਲ ਦੇਖੇ ਆ? ਕਹਿਣ ਲੱਗਾ ਮਹਾਰਾਜ ਰੋਜ਼ ਫੁੱਲ ਦੇਖਦਾ। ਕਹਿੰਦੇ ਵਾਸ਼ਨਾ ਕਿੱਥੇ ਰਹਿੰਦੀ ਆ? ਕਹਿੰਦੇ ਫੁੱਲਾਂ ਦੇ ਵਿੱਚ। ਇਸੇ ਪ੍ਰਕਾਰ ਕਦੀ ਦੇਖੀ ਆ? ਕਹਿੰਦੇ ਨਹੀਂ ਦੇਖ ਸਕਦੇ। ਹਾਂ, ਵਾਸ਼ਨਾ ਹੈ ਕਿੱਥੇ? ਕਹਿੰਦੇ ਫੁੱਲਾਂ ਵਿੱਚ। ਇਸੇ ਪ੍ਰਕਾਰ ਜਿਵੇਂ ਫੁੱਲਾਂ ਵਿੱਚ ਵਾਸ਼ਨਾ ਵਸਦੀ ਹੈ ਪਰ ਨਾ ਵਾਸ਼ਨਾ ਨੂੰ, ਸੁਗੰਧੀ ਨੂੰ ਆਪਾਂ ਫੜ ਸਕਦੇ ਹਾਂ, ਨਾ ਅੱਖਾਂ ਦੇ ਨਾਲ ਦੇਖ ਸਕਦੇ ਹਾਂ, ਪਰ ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਫੁੱਲਾਂ ਵਿੱਚ ਵਾਸ਼ਨਾ ਹੈ ਨਹੀਂ। ਇਸੇ ਪ੍ਰਕਾਰ ਪਰਮਾਤਮਾ ਜਿਹੜਾ ਸਾਰਿਆਂ ਵਿੱਚ ਉੱਚਿਆਂ ਵਿੱਚ ਨੀਵਿਆਂ ਵਿੱਚ ਗਰੀਬਾਂ ਵਿੱਚ ਅਮੀਰਾਂ ਵਿੱਚ ਸਾਰਿਆਂ ਵਿੱਚ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੈ। ਉਹ ਮੱਦ ਜਿਉਂ ਵਾਸਤ ਵਸਤ ਹੈ ਮੁਕਰ ਮਾਏ ਜੈਸੇ ਸ਼ਾਹੀ ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਭਾਈ। ਆਪਣੇ ਘੱਟ ਵਿੱਚ ਹੀ ਉਸ ਪਰਮਾਤਮਾ ਨੂੰ ਖੋਜਣ ਦਾ ਲੱਭਣ ਦਾ ਯਤਨ ਕਰੋ। ਉਹ ਨਿਰਾਕਾਰ ਹੈ, ਨਿਰਅੰਜਨ ਮਾਇਆ ਦੀ ਕਾਲਕ ਤੋਂ ਰਹਿਤ ਹੈ, ਅਗੰਮ ਹੈ, ਅਗੋਚਰ ਹੈ। ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਕੇ ਉਸ ਗੁਣੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਗੁਣ ਕਹਿ ਗੁਣੀ ਸਮਾਪਣੀਆਂ ਆਖਰੀ ਭਗਤੀਆਂ ਹਨ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਇੰਝ ਜਾਣਦਾ ਕਰੋ ਜਿਹਦੇ ਦੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਹ ਗੁਰੂ ਦੇ ਦੱਸੇ ਹੋਏ ਮਾਰਗ ਦਾ ਧਾਰਨੀ ਬਣ ਜਾਂਦਾ। ਫਿਰ ਪੂਰਾ ਗੁਰੂ ਉਸ ਮਾਰਗ ਉੱਤੇ ਉਸ ਜਗਿਆਸੂ ਨੂੰ ਚਲਾ ਕਰਕੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦਿੰਦਾ। ਗੁਰੂ ਦਾ ਕਰਮ ਕੀ ਆ? ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵੈਸੀਠ। ਦਰਗਾਹ ਦੇ ਵਿੱਚ ਪ੍ਰਭੂ ਦੇ ਨਾਲ ਜੋੜਨ ਦਾ ਵਸੀਲਾ ਗੁਰੂ ਬਣਦਾ। ਸੋ ਆਪ ਸਮੂਹ ਗੁਰੂ ਪਿਆਰੇ ਧੰਤਾ ਦੇ ਯੋਗੋ ਜਿਹੜੇ ਗੁਰੂ ਦੀ ਚਾਲੀ ਉੱਤੇ ਚੱਲ ਕਰਕੇ ਆਪਣੇ ਮੂਲ ਜਿਸ ਤੋਂ ਆਪਾਂ ਵਿਛੜੇ ਹੈ ਜਿਹਦੇ ਨਾਲ ਮਿਲਣਾ ਸਾਡੇ ਜੀਵਨ ਦਾ ਲਕਸ਼ ਹੈ, ਸਾਡੇ ਜੀਵਨ ਦਾ ਮੰਤਵ ਹੈ, ਉਸ ਮੰਤਵ ਦੀ ਪ੍ਰਾਪਤੀ ਵਾਸਤੇ ਘਰਾਂ ਦੇ ਕੰਮਾਂ ਕਾਰਾਂ ਨੂੰ ਤਿਆਗ ਕਰਕੇ ਅਤੇ ਫਿਰ ਜਿਸ ਕੰਮ ਨੇ ਆਤਮਾ ਦੇ ਨਾਲ ਜਾਣਾ ਉਸ ਕੰਮ ਨੂੰ ਕਰਨ ਵਾਸਤੇ ਅਤੇ ਆਪਾਂ ਇਕਾਂਤ ਵਾਸ ਹੋ ਕਰਕੇ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਜਿਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਨ ਕੀਤਾ ਅਵਰ ਕਾਜ ਤੇਰਾ ਕਿਤਾ ਨਾਕਾਮ ਅਤੇ ਕੰਮ ਆਉਣ ਵਾਲੀ ਵਸਤੂ ਕਿਹੜੀ ਆ? ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਇਹ ਕੀ ਸਰਨਾ। ਇਸ ਕਰਮ ਨੂੰ ਕਰਨਾ ਕੀਤਾ ਧੰਤਾ ਦੇ ਯੋਗ ਆਪ ਗੁਰੂ ਚਰਨਾਂ ਵਿੱਚ ਅਰਦਾਸ ਹੈ, ਅਰਜੋਈ ਹੈ ਸਤਿਗੁਰ ਕਿਰਪਾ ਕਰਨ ਇਸੇ ਪ੍ਰਕਾਰ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ, ਆਪਣੀ ਬਾਣੀ ਦੇ ਨਾਲ ਜੋੜ ਕਰਕੇ, ਆਪਣੇ ਦਿੱਤੇ ਹੋਏ ਨਾਮ ਦੇ ਨਾਲ ਜੋੜ ਕਰਕੇ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਕਰ ਦੇਣ, ਤਾਂ ਜੋ ਸਾਡਾ ਇਸ ਸੰਸਾਰ ਵਿੱਚ ਆਉਣ ਦਾ ਜੋ ਮੰਤਵ ਹੈ ਉਹ ਸਾਨੂੰ ਪ੍ਰਾਪਤ ਹੋ ਜਾਵੇ ਅਤੇ ਅਸੀਂ ਵੀ ਪੁਕਾਰ ਕੇ ਕਹਿ ਲਈਏ ਸਫਲ ਸਫਲ ਧਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਦੀਆਂ ਦਾਤਾਂ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਸਾਹਿਬਾਂ ਦੇ ਚਰਨਾਂ ਵਿੱਚੋਂ ਖਿਮਾ ਮੰਗੀਏ। ਗੁਰਦੇਵ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ? ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਆ, ਗੁਰ ਪੂਰੇ ਵੇਖਾ ਲਿਆ ਗੁਰ ਸੇਵਾ ਪਾਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।